साहिब सतगुरु सच्चे पातशाह इस पावन शब्द के अंदर गुरमुखां की महिमा उचारण करते हैं। हों वारी जियो वारी अमृत नाम मन वसावणिया। हजूर कहिंदे ने ऐ प्यारे जियो, असी उन्हां गुरमुखां तो मन करके बाणी करके शरीर करके भी कुरबान जाने हाँ अमृत नाम मन वसावणिया। जिहड़े अमृत नाम नूं अपने मन विच वसाउंदे ने, अमृत तां संसार दे विच होर भी बड़े मन्ने होए ने, पर असली अमृत नाम नूं सतगुरु महाराज ने मन्निया। अमृत नाम मन वसावणिया, जिहड़े अमृत नाम नूं अपने मन विच वसाउंदे ने, मैं उन्हां तों बलिहार जाना हाँ। अमृत नाम सदा मन मीठा, गुरमती अमृत पी आवणिया। हजूर कहिंदे ने जिहड़ा अमृत रूप नाम है, महारस मीठा है, बहुत ही मिठे रस वाला है। नाम वर्गा होर कोई दुनिया विच स्वादला पदार्थ नहीं है। गुरमती अमृत पी आवणिया। ते भाई जिहड़े गुरु की मत नूं धारण करके गुरु वाले होके पंजां प्यारियां तो अमृत पान करके ते फिर उस नाम अमृत नूं पी आवणिया दा अर्थ पींदे हन, हजूर कहिंदे ने मैं उन्हां तो बलिहार जाना हाँ। लो हुण साहिब सतगुरु सच्चे पातशाह सानू पावन पवित्र उपदेश बख्शिश कर रहे हन। आप संगतां प्रेम दे नाल शब्द दी विचार सुनो ते एक वारी प्यार दे नाल आखो सतनाम श्री वाहे गुरु साहिब जीओ।
माझ महला तीजा इस गुफा में अखुट भंडारा।
साहिब सतगुरु धन गुरु अमरदास महाराज सच्चे पातशाह फरमाउंदे ने गुरमुखो, इस गुफा ये जिहड़ा शरीर है ये एक गुफा है, इस गुफा दे अंदर अखुट भंडारा एक ना मुक्कण वाला खजाना है। वो किहड़ा खजाना है? सतगुरु दे बचन ने, वो है नाम दा खजाना। नौनिध अमृत प्रभ का नाम देही मैं इसका विश्राम। जिथों तक नाम दी गल है सतगुरु महाराज ने उहदे बारे लिखिया है, एहो तन अखुट ना नखुटै ना जाए पूरा सतगुर दिया दिखाए। हजूर कहिंदे ने इह जिहड़ा नाम दा तन है इह अखुट खजाना है। इस गुफा में अखुट भंडारा, इस शरीर रूपी गुफा दे अंदर उस वाहिगुरु दे नाम दा अखुट खजाना वाहिगुरु ने रखिया होया है। देही अंदर नाम निवासी आपे करता है अवनासी। साडे शरीर दे अंदर एक नाम दा अखुट खजाना है जिसनू सतगुरु महाराज ने अमृत भी आखिया। नानक अमृत मनै माहे पाईए गुरप्रसाद, ये भी सतगुरु के बचन आए ने। कर ही मैं अमृत भरपूर है मनमुखा साध न पाया, ज्यों कस्तूरी मिर्ग न जाने परम दा परम भुलाया। अमृत ताज बिख संग्रह करता आप खुआया, गुरमुख विरले सोझी पई तिना अंतर ब्रह्म दिखाया। साहिब सतगुरु सच्चे पातशाह फरमाउंदे ने भाई ये जड़ा अमृत दा अखुट खजाना साडे अंदर वाहिगुरु ने रखिया होया है, पर सानू उसका बोध नहीं, असी बाहर भालदे फिरदे हाँ। जिवें हीरा हरण कस्तूरी तां उहदे अपने ही जिस्म दे विच हुंदी है, पर वह बाहर भालदा फिरदा। कस्तूरी कै भूलड़े गंदे डुम पई आस, परम भूला मिर्ग संगारे। भरम दे विच भुलिया होया हरण कदे कस्तूरी दे भुलेखे गंदे डुमां विच जाके गर्क हो जांदा डुब जांदा है, ते किधरे झाड़ियां विच जा के सिंग फसाउंदा है भी मैनू इथों इह कस्तूरी दी महक आ रही है। पर हजूर कहिंदे असली कस्तूरी उहदे अपने शरीर विच हुंदी है, ते जदों बसंत रुत आउंदी है बड़ी सुंदर महक उसनू महसूस होंदी है, पर उन्हूं यह पता नहीं होंदा है कस्तूरी मेरे अंदर है। वह फिर बाहर दौड़ना शुरू कर देंदे, पर उहदी सारी भाज दौड़ व्यर्थ होंदी है। जदों उस हरण नूं ज्ञान हो जावे भी यह कस्तूरी तां मेरे अपने ही अंदर है, तो उहदी भाज दौड़ भी खत्म, ਤੇ ਇੱਕਦਮ ਉਹਨੂੰ ਸ਼ਾਂਤੀ ਤੇ ਇਕਾਗਰਤਾ ਤੇ ਆਤਮਕ ਸੁੱਖ ਪ੍ਰਾਪਤ ਹੋ ਜਾਂਦੇ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਇਸ ਮਨੁੱਖ ਦੀ ਵੀ ਦੌੜ ਜ਼ਿਆਦਾ ਬਾਹਜ ਮੁਖੀ ਹੈ। ਅਸੀਂ ਕੋਈ ਵੀ ਚੀਜ਼ ਭਾਲਦੇ ਹਾਂ ਬਾਹਰੋਂ ਹੀ ਭਾਲਦੇ ਹਾਂ, ਚਾਹੇ ਸੁੱਖ ਹੈ, ਚਾਹੇ ਆਨੰਦ ਹੈ, ਚਾਹੇ ਕੋਈ ਰਸ ਹੈ। ਇੱਥੋਂ ਤੱਕ ਜੇ ਅਸੀਂ ਰੱਬ ਨੂੰ ਵੀ ਭਾਲਦੇ ਹਾਂ ਤਾਂ ਬਾਹਰੋਂ ਹੀ ਭਾਲਦੇ ਹਾਂ, ਵੀ ਰੱਬ ਬਾਹਰ ਹੀ ਹੈ ਕਿਧਰੇ, ਕੋਈ ਜੰਗਲਾਂ ਦੇ ਵਿੱਚ, ਕੋਈ ਪਹਾੜਾਂ ਦੇ ਵਿੱਚ, ਕੋਈ ਤੀਰਥਾਂ 'ਤੇ, ਕੋਈ ਧਰਮ ਅਸਥਾਨਾਂ 'ਤੇ ਰੱਬ ਦੀ ਤਲਾਸ਼ ਕਰਦੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਹਨ ਵੀ ਇਸ ਗੁਫਾ ਦੇ ਵਿੱਚ ਅਖੁੱਟ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਹੋਇਆ, ਨਾ ਵੀ ਸਾਡੇ ਅੰਦਰ ਹੈ ਅਤੇ ਵਾਹਿਗੁਰੂ ਆਪ ਵੀ ਸਾਡੇ ਅੰਦਰ ਬੈਠਾ ਹੈ, ਪਰ ਸਾਨੂੰ ਉੱਥੇ ਜਾਣ ਦੇ ਲਈ ਮਿਹਨਤ ਕਰਨੀ ਪਵੇਗੀ। ਅਸੀਂ ਉਹਨੂੰ ਬਾਹਰ ਭਾਲਦੇ ਹਾਂ ਪਰ ਹੈ ਉਹ ਸਾਡੇ ਅੰਦਰ ਹੀ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕੰਮ। ਬਾਬਾ ਫਰੀਦ ਜੀ ਪਹਿਲਾਂ ਜੰਗਲਾਂ ਦੇ ਵਿੱਚ ਹੀ ਭਾਲਦੇ ਰਹੇ, ਪਰ ਜਦੋਂ ਉਹਨਾਂ ਨੂੰ ਰੱਬ ਮਿਲ ਗਿਆ ਤਾਂ ਉਹਨਾਂ ਨੇ ਇਹ ਬਚਨ ਕਹੇ, ਫਰੀਦਾ ਜੰਗਲ ਜੰਗਲ ਕਿਆ ਪਵਹਿ ਵਣ ਕੰਢਾ ਮੋੜੇ ਹੈ, ਵਸੀ ਰੱਬ ਹੈ ਆਲੀਆ ਜੰਗਲ ਕਿਆ ਢੂੰਡੇ ਹੈ। ਕਹਿੰਦੇ ਉਹ ਮਨਾ ਜੰਗਲਾਂ ਦੇ ਵਿੱਚ ਕੀ ਭਾਲਦਾ ਫਿਰਦਾ, ਉੱਥੋਂ ਤਾਂ ਕੰਢੇ ਹੀ ਮਿਲ ਸਕਦੇ ਨੇ, ਕੰਢਿਆਲੀਆਂ ਝਾੜੀਆਂ ਹੀ ਮਿਲ ਸਕਦੀਆਂ ਨੇ, ਪੱਥਰ ਮਿਲ ਸਕਦੇ ਨੇ, ਕੋਈ ਪਰਿੰਦੇ ਦਰਿੰਦੇ ਮਿਲ ਸਕਦੇ ਨੇ, ਕੋਈ ਖੂੰਖਾਰ ਜਾਨਵਰ ਮਿਲ ਸਕਦੇ ਨੇ, ਪਰ ਰੱਬ ਨਹੀਂ ਮਿਲ ਸਕਦਾ। ਵਸੀ ਰੱਬ ਹੈ ਆਲੀਆ, ਰੱਬ ਤਾਂ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ। ਇਸ ਗੁਫਾ ਮੈਂ ਅਖੁੱਟ ਭੰਡਾਰਾ, ਤੁਸੀਂ ਇਹਦੇ ਅੰਦਰ ਦੀ ਭਾਲ ਨਹੀਂ ਕਰਦੇ, ਤੁਸੀਂ ਬਾਹਰ ਦੀ ਤਲਾਸ਼ ਕਰਦੇ ਹੋ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ, ਇਹ ਦੁਨੀਆਂ ਦੇ ਲੋਕੋ ਬਾਹਰ ਭਾਲਣ ਦੀ ਕੋਸ਼ਿਸ਼ ਮਤ ਕਰੋ। ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਨੇ, ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰੋਂ ਪੁਲਾਹੀ। ਇਹ ਵੀ ਬਚਨ ਸਤਿਗੁਰੂ ਦੇ ਆਏ ਨੇ, ਬਾਹਰ ਢੂੰਡਣ 'ਤੇ ਥਾਕ ਪਰੇ ਗੁਰ ਕਰ ਹੀ ਮਾਹੇ ਦਿਖਾਇਆ ਥਾ। ਪਹਿਲਾਂ ਤਾਂ ਬਾਹਰੋਂ ਹੀ ਭਾਲਦੇ ਆ ਸਾਰੇ ਲੋਕ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਤਾਂ ਫਿਰ ਅੰਦਰੋਂ ਹੀ ਲੱਭਦਾ, ਅੰਦਰੋਂ ਹੀ ਮਿਲਦਾ ਸਾਰਾ ਕੁਛ। ਇਸ ਗੁਫਾ ਮੈਂ ਅਖੁੱਟ ਭੰਡਾਰਾ, ਹਜ਼ੂਰ ਕਹਿੰਦੇ ਨੇ ਇਸ ਸਰੀਰ ਰੂਪੀ ਗੁਫਾ ਦੇ ਅੰਦਰ ਉਸ ਵਾਹਿਗੁਰੂ ਦਾ ਅਖੁੱਟ ਖਜ਼ਾਨਾ ਰੱਖਿਆ ਹੋਇਆ ਹੈ।
ਇਸ ਵਿੱਚ ਵਸੈ ਹਰ ਅਲਖ ਅਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਸਰੀਰ ਰੂਪੀ ਗੁਫਾ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਜੋ ਅਲਖ ਬੁੱਧੀ ਕਰਕੇ ਲਿਖਿਆ ਨਹੀਂ ਜਾਂਦਾ ਅਤੇ ਅਪਾਰਾ ਪ੍ਰਕਿਰਤੀ ਦੇ ਵੀ ਪਾਰਾਵਾਰ ਤੋਂ ਰਹਿਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਵੀ ਇਹ ਸਰੀਰ ਰੂਪੀ ਗੁਫਾ ਦੇ ਵਿੱਚ ਹੀ ਵਸ ਰਿਹਾ ਹੈ।
ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਜਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿਸੇ ਥਾਂ ਤੇ ਉਹ ਵਾਹਿਗੁਰੂ ਗੁਪਤ ਹੋ ਕੇ ਵਰਤ ਰਿਹਾ ਹੈ ਤੇ ਕਿਸੇ ਥਾਂ ਦੇ ਅੰਦਰ ਪ੍ਰਗਟ ਹੋ ਕੇ ਵੀ ਵਸ ਰਿਹਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਅਗਿਆਨੀ ਜੀਵ ਨੇ ਉਹਨਾਂ ਦੇ ਅੰਦਰ ਵਾਹਿਗੁਰੂ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ ਅਤੇ ਜਿਹੜੇ ਗਿਆਨਵਾਨ ਮਹਾਂਪੁਰਖ ਨੇ ਉਹਨਾਂ ਦੇ ਅੰਦਰ ਪ੍ਰਗਟ ਹੋ ਕੇ ਵਸ ਰਿਹਾ। ਗੁਰ ਸ਼ਬਦ ਦੀ ਆਪ ਵੰਜਾਵਣਿਆ, ਹਜ਼ੂਰ ਕਹਿੰਦੇ ਭਾਈ ਜਿਹੜੇ ਗੁਰੂ ਸ਼ਬਦ ਦੀ ਕਮਾਈ ਕਰਕੇ ਨਾਮ ਬਾਣੀ ਦਾ ਅਭਿਆਸ ਕਰਕੇ ਆਪ ਵੰਜਾਵਣਿਆ ਆਪਾ ਭਾਵ ਨੂੰ ਗੁਆ ਦਿੰਦੇ ਹਨ ਤੇ ਫਿਰ ਉਹਨਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਪ੍ਰਗਟ ਹੁੰਦਾ ਹੈ।
ਵਾਰੀ ਜਿਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣਿਆ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਿਧਾਂਤਕ ਪੰਕਤੀਆਂ ਦੇ ਅੰਦਰ ਸ਼ਬਦ ਦਾ ਕੇਂਦਰੀ ਭਾਵ ਪ੍ਰਗਟਾਉਂਦੇ ਹਨ। ਇਹ ਪਿਆਰੇ ਜੀਓ, ਮੈਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਅੰਮ੍ਰਿਤ ਨਾਮ ਮਨ ਵਸਾਵਣਿਆ। ਜੋ ਗੁਰਸਿੱਖ ਮਾਈ ਪਾਈ ਅੰਮ੍ਰਿਤ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ, ਅੰਮ੍ਰਿਤ ਨਾਮ ਮਹਾਰਸ ਮਿੱਠਾ। ਹਜ਼ੂਰ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਹੈ ਉਹ ਸਭ ਤੋਂ ਮਿੱਠੇ ਰਸ ਵਾਲਾ ਪਦਾਰਥ ਹੈ। ਉਸ ਨਾਮ ਵਰਗਾ ਹੋਰ ਕੋਈ ਵੀ ਪਦਾਰਥ ਮਿੱਠਾ ਨਹੀਂ ਹੈ। ਪਰ ਜਿੰਨਾ ਚਿਰ ਤੱਕ ਉਹਦਾ ਸਾਨੂੰ ਰਸ ਨਹੀਂ ਪ੍ਰਾਪਤ ਹੁੰਦਾ, ਉਨਾ ਚਿਰ ਤੱਕ ਸਾਨੂੰ ਪਤਾ ਵੀ ਨਹੀਂ ਲੱਗ ਸਕਦਾ। ਜਿਹਨੂੰ ਪ੍ਰਾਪਤ ਹੋ ਜਾਵੇ ਤਾਂ ਫਿਰ ਉਹ ਉਸਨੂੰ ਭੁੱਲ ਵੀ ਨਹੀਂ ਸਕਦਾ। ਜਿਵੇਂ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਜਿੰਨੀਆਂ ਵੀ ਦੁਨਿਆਵੀ ਮਿੱਠੀਆਂ ਵਸਤਾਂ ਨੇ ਉਹ ਵਾਹਿਗੁਰੂ ਦੇ ਨਾਮ ਦੇ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੀਆਂ। ਇਸੇ ਲਈ ਸਤਿਗੁਰੂ ਮਹਾਰਾਜ ਨੇ ਜੀਵ ਨੂੰ ਸਿੱਖਿਆ ਦਿੱਤੀ ਹੈ, ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨਾ ਹੋਵਤ ਜੀਓ। ਇਹ ਜਿਹੜਾ ਵਿਸ਼ਿਆਂ ਦਾ ਪਾਣੀ ਹੈ ਇਹ ਤਾਂ ਫਿੱਕਾ ਹੈ। ਆਹ ਜਿਹੜੇ ਨਸ਼ਿਆਂ ਵਿਸ਼ਿਆਂ ਪਦਾਰਥਾਂ ਦੇ ਸਵਾਦ ਨੇ ਤਾਂ ਫਿੱਕੇ ਨੇ, ਨਾਮ ਰਸ ਦੇ ਮੁਕਾਬਲੇ ਤਾਂ ਤੁੱਛ ਨੇ। ਅੰਮ੍ਰਿਤ ਨਾਮ ਮਹਾਰਸ ਮਿੱਠਾ, ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਬਹੁਤ ਹੀ ਮਿੱਠੇ ਰਸ ਵਾਲਾ ਹੈ। ਗੁਰਮਤੀ ਅੰਮ੍ਰਿਤ ਪੀ ਆਵਣਿਆ, ਹਜ਼ੂਰ ਕਹਿੰਦੇ ਭਾਈ ਗੁਰਮਤ ਨੂੰ ਧਾਰਨ ਕਰਕੇ ਜਿਹੜੇ ਗੁਰਸਿੱਖ ਮਾਈ ਭਾਈ ਉਸ ਅੰਮ੍ਰਿਤ ਨਾਮ ਦੇ ਅੰਮ੍ਰਿਤ ਰਸ ਨੂੰ ਪੀਂਦੇ ਹਨ ਤੇ ਦੂਸਰਿਆਂ ਨੂੰ ਵੀ ਪਿਆਉਂਦੇ ਨੇ, ਮੈਂ ਉਹਨਾਂ ਤੋਂ ਸਦਕੇ ਹਾਂ।
ਓ ਮੈਂ ਮਾਰ ਬੱਜਰ ਕਪਾਟ ਖੁਲਾਇਆ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਦੱਸਦੇ ਨੇ ਵੀ ਇਹ ਤੇ ਗੱਲ ਸਤਿਗੁਰੂ ਨੇ ਪਹਿਲਾਂ ਸਮਝਾ ਦਿੱਤੀ। ਇਸ ਗੁਫਾ ਮੈਂ ਅਖੁੱਟ ਭੰਡਾਰਾ, ਵੀ ਇਹ ਗੁਫਾ ਦੇ ਵਿੱਚ ਵੀ ਅਖੁੱਟ ਖਜ਼ਾਨਾ ਵਾਹਿਗੁਰੂ ਨੇ ਲੁਕਾ ਕੇ ਰੱਖਿਆ ਹੋਇਆ। ਜਿਵੇਂ ਕਈ ਹੀਰਿਆਂ ਦੀਆਂ ਖਾਣਾਂ ਹੁੰਦੀਆਂ ਨੇ ਔਰ ਉਹ ਹੁੰਦੀਆਂ ਗੁਪਤ ਨੇ, ਪਹਾੜਾਂ ਦੇ ਵਿੱਚ ਹੁੰਦੀਆਂ ਨੇ, ਅਤੇ ਫਿਰ ਉਹਨਾਂ ਤੱਕ ਜਾਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੀ ਸਰੀਰ ਰੂਪੀ ਗੁਫਾ ਹੈ ਇਹਦੇ ਵਿੱਚ ਵੀ ਵਾਹਿਗੁਰੂ ਨੇ ਅਖੁੱਟ ਖਜ਼ਾਨਾ ਰੱਖਿਆ ਹੋਇਆ ਹੈ, ਪਰ ਉਹਨੂੰ ਪ੍ਰਾਪਤ ਕਰਨ ਦੇ ਲਈ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਜਾਣਾ ਪੈਂਦਾ। ਅਤੇ ਜਿਹੜਾ ਗੁਰਸੇ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਅਤੇ ਗੁਰੂ ਮਹਾਰਾਜ ਕਿਰਪਾ ਕਰਕੇ ਉਸਨੂੰ ਗੁਰੂ ਦੀਖਿਆ ਗੁਰਮੰਤਰ ਦ੍ਰਿੜ ਕਰਵਾ ਦਿੰਦੇ ਨੇ, ਅਤੇ ਜਿਹੜਾ ਉਸਦੀ ਕਮਾਈ ਕਰਦਾ ਹੈ ਹਉਮੈ ਮਾਰ ਬੱਜਰ ਕਪਾਟ ਖੁਲਾਇਆ, ਅਤੇ ਫਿਰ ਉਹਦੀ ਹਉਮੈ ਨੂੰ ਮਾਰ ਕੇ ਅਤੇ ਜਿਹੜਾ ਬੱਜਰ ਕਪਾਟ, ਬੱਜਰ ਦਾ ਕਪਾਟ, ਬੱਜਰ ਕਹਿੰਦੇ ਨੇ ਸੱਤ ਧਾਤਾਂ ਨੂੰ, ਆ ਜਿਵੇਂ ਲੋਹਾ ਸਟੀਲ ਜਿਸਤ ਇਹ ਸਾਰੀਆਂ ਮਿਕਸ ਕਰਕੇ ਉਹ ਇੱਕ ਧਾਤ ਤਿਆਰ ਕੀਤੀ ਜਾਂਦੀ, ਉਹ ਬੜੀ ਸਖਤ ਹੁੰਦੀ ਹੈ, ਉਹਨੂੰ ਬੱਜਰ ਕਿਹਾ ਹੈ। ਹਜ਼ੂਰ ਕਹਿੰਦੇ ਨੇ ਬਈ ਸਤਿਗੁਰੂ ਨੇ ਕਿਰਪਾ ਕੀਤੀ ਹਉਮੈ ਨੂੰ ਮਾਰ ਕੇ ਜਿਹੜਾ ਇਹ ਬੱਜਰ ਦਾ ਕਵਾੜ ਲੱਗਿਆ ਹੋਇਆ ਸੀ, ਬਹੁਤ ਸਖਤ ਅਤੇ ਬਹੁਤ ਕਠੋਰ ਜਿਹੜਾ ਇਹ ਕਵਾੜ ਲੱਗਿਆ ਹੋਇਆ ਸੀ, ਉਹ ਸੀ ਅਗਿਆਨ ਦਾ, ਉਹ ਸੀ ਮੋਹ ਮਾਇਆ ਦਾ, ਉਹ ਸੀ ਪੰਜ ਕੋਸ਼ਾਂ ਦਾ ਕਵਾੜ, ਇਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਲਾ ਦਿੱਤਾ।
ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਅਮੋਲਕ ਨਾਮ ਸੀ, ਇੱਕ ਨਾਮ ਉਹ ਹੈ ਜਿਹੜਾ ਬਾਹਰੋਂ ਸਾਨੂੰ ਗੁਰੂ ਤੋਂ ਮਿਲਦਾ, ਪੰਜ ਪਿਆਰੇ ਸਾਨੂੰ ਦ੍ਰਿੜ ਕਰਾਉਂਦੇ ਹਨ, ਪਰ ਦੂਸਰਾ ਨਾਮ ਸਾਡੇ ਅੰਦਰ ਹੈ। ਅਤੇ ਸਤਿਗੁਰੂ ਅੰਦਰਲੇ ਨਾਮ ਦੀ ਗੱਲ ਕਰਦੇ ਨੇ, ਨਾਮ ਅਮੋਲਕ ਗੁਰਪ੍ਰਸਾਦੀ ਪਾਇਆ, ਵੀ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਅੰਦਰਲਾ ਨਾਮ ਦਾ ਅਮੋਲਕ ਖਜ਼ਾਨਾ ਸੀ ਉਹ ਅਸਾਂ ਪ੍ਰਾਪਤ ਕਰ ਲਿਆ।
ਬਿਨ ਸ਼ਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਗੁਰ ਉਪਦੇਸ਼ ਤੋਂ, ਬਿਨਾਂ ਗੁਰੂ ਦੀ ਦੀਖਿਆ ਅਤੇ ਸਿੱਖਿਆ ਤੋਂ ਅੰਦਰਲੇ ਨਾਮ ਨੂੰ ਕੋਈ ਵੀ ਨਹੀਂ ਪ੍ਰਾਪਤ ਕਰ ਸਕਦਾ। ਇਸ ਗੁਫਾ ਮੈਂ ਅਖੁੱਟ ਭੰਡਾਰਾ ਇਹਦੀ ਵਿਆਖਿਆ ਕਰ ਰਹੇ ਹਨ ਵੀ ਜਿਹੜਾ ਸਾਡੇ ਅੰਦਰ ਨਾਮ ਵਸ ਰਿਹਾ ਹੈ ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਕੋਈ ਵੀ ਉਸਨੂੰ ਨਹੀਂ ਪ੍ਰਾਪਤ ਕਰ ਸਕਦਾ। ਗੁਰ ਕਿਰਪਾ ਮਨ ਵਸਾਵਣੇ ਆ, ਅਤੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਉਸਨੂੰ ਮਨ ਦੇ ਵਿੱਚ ਵਸਾਇਆ ਜਾਂਦਾ ਹੈ।
ਗਿਆਨ ਅੰਜਨ ਸੱਚ ਨੇਤਰੀ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਅਸੀਂ ਪਹਿਲੇ ਪਹਿਲ ਆਪਣੀ ਇਸ ਸਰੀਰ ਰੂਪੀ ਗੁਫਾ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਸਵਾਏ ਹਨੇਰੇ ਤੋਂ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ। ਜਿਵੇਂ ਆਮ ਤੌਰ 'ਤੇ ਵੀ ਕਿਸੇ ਪਹਾੜ ਦੀ ਕੰਦਰਾ ਵਿੱਚ ਜਾਓ ਉੱਥੇ ਹਨੇਰਾ ਹੀ ਹਨੇਰਾ ਦਿਸਦਾ, ਪਰ ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਸਤਿਗੁਰੂ ਕੋਲ ਗਏ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਗਿਆਨ ਦਾ ਸੁਰਮਾ ਸੱਚਾ ਸੁਰਮਾ ਸਾਡੇ ਮਨ ਬੁੱਧੀ ਨੇਤਰਾਂ ਵਿੱਚ ਪਾ ਦਿੱਤਾ, ਕਿਉਂਕਿ ਗੁਰੂ ਦੇ ਪਾਸ ਗਿਆਨ ਦਾ ਸੁਰਮਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਦੋਂ ਗੁਰੂ ਨੇ ਗਿਆਨ ਦਾ ਸੱਚਾ ਸੁਰਮਾ ਸਾਡੇ ਨੇਤਰਾਂ ਵਿੱਚ ਪਾ ਦਿੱਤਾ ਤੇ ਫਿਰ ਉਹਦਾ ਰਿਜ਼ਲਟ ਕੀ ਹੋਇਆ ਅੱਗੇ ਫਰਮਾਉਂਦੇ ਹਨ।
ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ।
ਵੀ ਹੁਣ ਸਾਡੇ ਅੰਦਰ ਦੈਵੀ ਗਿਆਨ ਦਾ ਚਾਨਣ ਪ੍ਰਕਾਸ਼ ਹੋ ਗਿਆ ਤੇ ਉਸ ਪ੍ਰਕਾਸ਼ ਹੋਣ ਦੇ ਨਾਲ ਹੀ ਅਗਿਆਨ ਅੰਧੇਰ ਗਵਾਇਆ, ਜਿਹੜਾ ਅਗਿਆਨ ਰੂਪ ਹਨੇਰਾ ਸੀ ਉਹਨੂੰ ਗਵਾ ਦਿੱਤਾ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਦੀਵਾ ਬਲੈ ਅੰਧੇਰਾ ਜਾਏ। ਜਦੋਂ ਦੀਵਾ ਬਲ ਪਵੇ ਤੇ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ। ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਹਨੇਰੇ ਨੂੰ ਦੂਰ ਕਰਨ ਵਾਸਤੇ ਬੜੀਆਂ ਕੋਸ਼ਿਸ਼ਾਂ ਕਰਦੇ ਰਹੇ, ਪਰ ਉਦੋਂ ਉਹਨਾਂ ਨੂੰ ਇੰਨੀ ਸਮਝ ਨਹੀਂ ਸੀ। ਐਸਾ ਵੀ ਜ਼ਿਕਰ ਆਇਆ ਹੈ ਵੀ ਇੱਕ ਐਸਾ ਪਿੰਡ ਸੀ ਜਿੱਥੇ ਲੋਕ ਬਿਲਕੁਲ ਸਧਾਰਨ ਬੁੱਧੀ ਵਾਲੇ ਰਹਿੰਦੇ ਸਨ, ਔਰ ਜਦੋਂ ਰਾਤ ਪੈਣੀ ਤੇ ਉਹਨਾਂ ਲੋਕਾਂ ਨੇ ਲੱਕ ਬੰਨ ਲੈਣੇ ਤੇ ਸਾਰੀ ਰਾਤ ਟੋਕਰੇ ਕੜਾਹੀਆਂ ਤੇ ਬਰਤਨ ਲੈ ਕੇ ਤੇ ਹਨੇਰੇ ਨੂੰ ਢੋਣ ਲੱਗ ਜਾਂਦੇ, ਤੇ ਦਿਨ ਚੜ੍ਹਦੇ ਤੱਕ ਸਾਰਿਆਂ ਨੇ ਥੱਕ ਟੁੱਟ ਜਾਣਾ ਤੇ ਫਿਰ ਕਹਿਣਾ ਲਓ ਵੀ ਮਸਾਂ ਹੀ ਹਨੇਰਾ ਬਾਹਰ ਕੱਢਿਆ, ਤੇ ਦਿਨੇ ਆਪਣਾ ਆਰਾਮ ਕਰਨਾ ਤੇ ਰਾਤ ਨੂੰ ਹਨੇਰਾ ਢੋਈ ਜਾਣਾ। ਇਹ ਪੁਰਾਣੀ ਲੋਕ ਕਥਾ ਹੈ। ਔਰ ਕਹਿੰਦੇ ਨੇ ਉਸ ਪਿੰਡ ਦੇ ਵਿੱਚ ਕੋਈ ਸਿਆਣੀ ਬੀਬੀ ਆ ਗਈ ਤੇ ਜਦੋਂ ਉਸਨੇ ਦੇਖਿਆ ਵੀ ਇਸ ਪਿੰਡ ਵਾਲੇ ਤਾਂ ਵਿਚਾਰੇ ਹਨੇਰੇ ਵਿੱਚ ਹੀ ਰਹਿੰਦੇ ਨੇ ਤੇ ਸਾਰੀ ਰਾਤ ਹਨੇਰਾ ਢੋਂਦਿਆਂ ਦੀ ਨਿਕਲ ਜਾਂਦੀ ਹੈ, ਉਹਨੇ ਕਹਿ ਦਿੱਤਾ ਆਪਣੇ ਘਰ ਵਾਲਿਆਂ ਨੂੰ ਤੁਸੀਂ ਆਰਾਮ ਦੇ ਨਾਲ ਸੌਵੋ, ਮੈਂ ਇਕੱਲੀ ਹੀ ਹਨੇਰਾ ਦੂਰ ਕਰ ਦੇਵਾਂਗੀ। ਉਹ ਬੜੇ ਸਾਰੇ ਹੈਰਾਨ ਹੋਏ, ਕਹਿੰਦੇ ਇਹ ਗੱਲ ਕਿਵੇਂ ਹੋ ਸਕਦੀ ਹੈ। ਕਹਿੰਦੇ ਨੇ ਉਸ ਬੀਬੀ ਨੇ ਆਟੇ ਦਾ ਦੀਵਾ ਬਣਾਇਆ ਔਰ ਉਹਦੇ ਵਿੱਚ ਸਰ੍ਹੋਂ ਦਾ ਤੇਲ ਪਾਇਆ, ਰੋਂਦੀ ਬੱਤੀ ਵੱਟੀ, ਅਤੇ ਉਸ ਤੋਂ ਬਾਅਦ ਉਸਨੇ, ਕਿਉਂਕਿ ਉਸ ਵੇਲੇ ਆ ਸਿੱਖਾਂ ਅਤੇ ਸਲਾਈਆਂ ਤਾਂ ਨਹੀਂ ਸਨ, ਅਤੇ ਉਹਨੇ ਘਰ ਦੇ ਵਿੱਚੋਂ ਅੱਗ ਪ੍ਰਾਪਤ ਕੀਤੀ। ਲੋਕ ਉਸ ਵੇਲੇ ਘਰਾਂ ਦੇ ਵਿੱਚ ਅੱਗ ਰੱਖਦੇ ਸਨ, ਚੁੱਲ੍ਹਿਆਂ ਦੇ ਵਿੱਚ ਕੋਈ ਲੱਕੜ ਬਲਦੀ ਰੱਖ ਲੈਣੀ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਨਾਲ। ਗੱਲ ਕੀ, ਉਸਨੇ ਦੀਵਾ ਬਾਲਿਆ ਅਤੇ ਜਦੋਂ ਦੀਵਾ ਬਲਿਆ ਅਤੇ ਘਰ ਦੇ ਵਿੱਚ ਚਾਨਣ ਹੋ ਗਿਆ, ਸਾਰੇ ਘਰ ਦੇ ਪਰਿਵਾਰ ਦੇ ਮੈਂਬਰ ਬੜੇ ਖੁਸ਼ ਹੋਏ ਅਤੇ ਉਹਨਾਂ ਨੇ ਉਸ ਬੀਬੀ ਨੂੰ ਵਧਾਈਆਂ ਦਿੱਤੀਆਂ। ਕਹਿਣ ਲੱਗੇ ਤੂੰ ਤਾਂ ਸਾਡੇ ਪਿੰਡ ਵਿੱਚ ਦੇਵੀ ਆ ਗਈ ਹੈ, ਤੂੰ ਸਾਡੇ ਪਿੰਡ ਵਿੱਚ ਸਾਡੇ ਘਰ ਦੇ ਵਿੱਚ ਚਾਨਣ ਕਰ ਦਿੱਤਾ। ਅਤੇ ਫਿਰ ਹੌਲੀ ਹੌਲੀ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਅਤੇ ਉਹਨਾਂ ਨੇ ਵੀ ਦੀਵੇ ਬਾਲ ਕੇ ਹਨੇਰਾ ਦੂਰ ਕਰ ਲਿਆ। ਉਹ ਇੱਕ ਬੀਬੀ ਦੀ ਤਜਵੀਜ਼ ਨੇ ਸਾਰਿਆਂ ਨੂੰ ਹਨੇਰੇ ਤੋਂ ਛੁਟਕਾਰਾ ਦਵਾਇਆ। ਹੁਣ ਅਸੀਂ ਵੀ ਹਨੇਰਾ ਢੋਈ ਜਾਂਦੇ ਹਾਂ, ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਗਿਆਨ ਦਾ ਸੁਰਮਾ ਸਾਡੇ ਨੇਤਰਾਂ ਵਿੱਚ ਪਾ ਦਿੰਦੇ ਨੇ, ਅਤੇ ਫਿਰ ਉਹਦੇ ਨਾਲ ਦੈਵੀ ਗਿਆਨ ਦਾ ਚਾਨਣ ਸਾਡੇ ਅੰਦਰ ਹੁੰਦਾ ਹੈ, ਅਤੇ ਫਿਰ ਉਹ ਦੈਵੀ ਗਿਆਨ ਦਾ ਚਾਨਣ ਹੀ ਅਗਿਆਨ ਦੇ ਹਨੇਰੇ ਨੂੰ ਗਵਾ ਦਿੰਦਾ ਹੈ।
ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਐਸੀ ਕਿਰਪਾ ਹੋ ਗਈ ਹੈ, ਜੋਤੀ ਜੋਤ ਮਿਲੀ, ਜਿਹੜੀ ਸਾਡੀ ਆਪਣੀ ਪਰਤਕ ਜੋਤ ਸੀ, ਕਿਉਂਕਿ ਇੱਕ ਜੋਤ ਉਹ ਹੈ ਜੋ ਸਾਡੇ ਅੰਦਰ ਹੈ, ਇੱਕ ਜੋਤ ਉਹ ਹੈ ਜੋ ਸਰਬ ਥਾਂ ਵਿਆਪਕ ਹੈ। ਜ਼ਮੀਨ ਜਮਾਨ ਕੇ ਬਿਖੈ ਸਮਸ ਇੱਕ ਜੋਤ ਹੈ, ਨਹ ਕਾਟ ਹੈ ਨਹ ਬਾਢ ਹੈ ਨਹ ਕਾਟ ਬਾਢ ਹੋਤ ਹੈ। ਇੱਕ ਉਹ ਵੀ ਜੋਤ ਹੈ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਅਤੇ ਜਿਹੜੀ ਸਾਡੇ ਅੰਦਰ ਜੋਤ ਹੈ ਉਹਨੂੰ ਆਤਮਕ ਜੋਤ ਕਹਿੰਦੇ ਨੇ, ਅਤੇ ਜਿਹੜੀ ਸਰਵ ਵਿਆਪਕ ਜੋਤ ਹੈ ਉਸਨੂੰ ਜਾਗਤ ਜੋਤ ਕਹਿੰਦੇ ਨੇ। ਅਤੇ ਕਲਗੀਧਰ ਪਾਤਸ਼ਾਹ ਨੇ ਵੀ ਉਸ ਅਕਾਲ ਪੁਰਖ ਨੂੰ ਜਾਗਤ ਜੋਤ ਦੇ ਨਾਮ ਨਾਲ ਸੰਬੋਧਨ ਕੀਤਾ। ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨੈਕ ਨਾ ਆਨੈ। ਉਹ ਵਾਹਿਗੁਰੂ ਜੋਤ ਰੂਪ ਦੇ ਵਿੱਚ ਪ੍ਰਗਟ ਹੁੰਦਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੇ ਕਿਸੇ ਨੂੰ ਰੱਬ ਦਿਸਿਆ ਹੈ ਨਾ, ਉਹਨੂੰ ਇੱਕ ਨੂਰ ਦੇ ਰੂਪ ਦੇ ਵਿੱਚ ਦਿਸਿਆ, ਇੱਕ ਦੈਵੀ ਚਾਨਣ ਦੇ ਰੂਪ ਦੇ ਵਿੱਚ ਦਿਸਿਆ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੋਤੀ ਜੋਤ ਮਿਲੀ ਮਨ ਮਾਨਿਆ, ਜਦੋਂ ਪਰਤਕ ਜੋਤ ਉਸ ਜਾਗਤ ਜੋਤ ਦੇ ਵਿੱਚ ਮਿਲ ਗਈ ਤੇ ਫਿਰ ਭਾਈ ਮਨ ਮੰਨ ਗਿਆ। ਹਰਦਰ ਸੋਭਾ ਪਾਵਣਿਆ ਇਸ ਢੰਗ ਦੇ ਨਾਲ ਭਾਈ ਜਿਹੜੇ ਗੁਰਮੁਖ ਜਨ ਹਨ ਉਹ ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਸੋਭਾ ਨੂੰ ਪ੍ਰਾਪਤ ਕਰਦੇ ਹਨ।
ਸਰੀਰ ਹੋ ਪਾਲਣ ਕੋ ਬਾਹਰ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਹੁਤ ਸਾਰੇ ਐਸੇ ਵੀ ਨਾ ਸਮਝ ਲੋਕ ਹਨ ਜਿਹੜੇ ਭਾਈ ਇਸ ਗੁਫਾ ਨੂੰ ਛੱਡ ਕੇ ਜਿੱਥੇ ਅਖੁੱਟ ਖਜ਼ਾਨਾ ਵਾਹਿਗੁਰੂ ਨੇ ਰੱਖਿਆ ਹੋਇਆ ਹੈ ਉਹ ਸਰੀਰ ਤੋਂ ਬਾਹਰ ਭਾਲਣ ਵਾਸਤੇ ਜਾਂਦੇ ਨੇ ਬਈ ਸ਼ਾਇਦ ਸਾਨੂੰ ਨਾਮ ਵੀ ਅਤੇ ਆਤਮਕ ਸੁੱਖ ਵੀ ਅਤੇ ਗਿਆਨ ਵੀ ਬਾਹਰੋਂ ਕਿਧਰੋਂ ਸਾਨੂੰ ਪ੍ਰਾਪਤ ਹੋ ਸਕਦਾ ਹੈ।
ਨਾਮ ਨਾ ਲਹਿ ਬਹੁਤ ਵੇਗਾਰ ਦੁੱਖ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੂੰ ਅਸਲੀ ਜਿਹੜਾ ਅੰਦਰਲਾ ਨਾਮ ਹੈ ਉਹ ਤੇ ਪ੍ਰਾਪਤ ਨਹੀਂ ਹੁੰਦਾ ਤੇ ਜਿਹੜੇ ਲੋਕ ਦੇਹ ਤਾਰੀ ਪਖੰਡੀ ਗੁਰੂਆਂ ਦੇ ਢਹੇ ਚੜ ਜਾਂਦੇ ਨੇ ਤੇ ਬਹੁਤ ਵੇਗਾਰ ਦੁੱਖ ਪਾਏ ਉਹ ਬਹੁਤੀ ਵਿਗਾਰ ਦੇ ਵਿੱਚ ਉਹਨਾਂ ਨੂੰ ਲਾਈ ਛੱਡਦੇ ਨੇ। ਵਿਗਾਰ ਕਹਿੰਦੇ ਨੇ ਜਿਹੜਾ ਫਰੀ ਕੰਮ ਕਰਵਾਇਆ ਜਾਵੇ ਜਿਹਦਾ ਕੋਈ ਮੁਆਵਜ਼ਾ ਨਾ ਮਿਲੇ ਉਹਨੂੰ ਵਿਗਾਰ ਕਹਿੰਦੇ ਨੇ ਅਤੇ ਜਿਹੜੇ ਦੇਹ ਤਾਰੀ ਪਖੰਡੀ ਗੁਰੂ ਨੇ ਜਿਹੜਾ ਉਹਨਾਂ ਦੇ ਕੋਲ ਚਲਿਆ ਜਾਂਦਾ ਹੈ ਬਈ ਸਾਨੂੰ ਨਾਮ ਦੇ ਦਿਓ ਬਈ ਅਸਲੀ ਨਾਮ ਤਾਂ ਉਹਨਾਂ ਨੂੰ ਉੱਥੋਂ ਨਹੀਂ ਮਿਲ ਸਕਦਾ ਅਤੇ ਸਗਾਂ ਬਹੁਤ ਹੀ ਵਿਗਾਰ ਦੇ ਵਿੱਚ ਹੀ ਉਹਨਾਂ ਨੂੰ ਕੰਮ ਕਰਨੇ ਪੈਂਦੇ ਨੇ ਤੇ ਫਿਰ ਅਖੀਰ ਤੇ ਬੜਾ ਦੁੱਖ ਪ੍ਰਾਪਤ ਕਰਦੇ ਹਨ।
ਮਨਮੁਖ ਅੰਧੇ ਸੁਝੈ ਨਾਹੀ ਫਿਰ ਘਿਰ ਆਏ ਗੁਰਮੁਖ ਵਥ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨਮੁਖ ਲੋਕ ਮਾਨਸਿਕ ਤੌਰ ਤੇ ਅੰਨੇ ਹਨ ਸੁਝੈ ਨਾਹੀ ਤੇ ਉਹਨਾਂ ਨੂੰ ਭਾਈ ਆਪਣੇ ਅੰਦਰ ਕੁਛ ਦਿਸਦਾ ਹੀ ਨਹੀਂ। ਇਸ ਗੁਫਾ ਮੈਂ ਅਖੁੱਟ ਭੰਡਾਰਾ ਉਹਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਲੱਗਦਾ। ਫਿਰ ਕਹਿਰੇ ਆਏ ਗੁਰਮੁਖ ਵਥ ਪਾਵਣਿਆ। ਹਜ਼ੂਰ ਕਹਿੰਦੇ ਭਾਈ ਜਦੋਂ ਫਿਰ ਘਿਰ ਦਾ ਅਰਥ ਹੈ ਮੁੜ ਘਿੜ ਕੇ ਫਿਰ ਫਿਰਾ ਕੇ ਅਤੇ ਫਿਰ ਜਦੋਂ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਅਤੇ ਗੁਰਮੁਖ ਵਥ ਪਾਵਣਿਆ ਅਤੇ ਗੁਰੂ ਦੀ ਕਿਰਪਾ ਦੁਆਰਾ ਫਿਰ ਜਿਹੜੀ ਉਹ ਅੰਦਰਲੀ ਨਾਮ ਰੂਪ ਵਸਤੂ ਹੈ ਅਖੁੱਟ ਭੰਡਾਰਾ ਹੈ ਉਸਨੂੰ ਪ੍ਰਾਪਤ ਕਰ ਲੈਂਦਾ ਹੈ।
ਪ੍ਰਸਾਦੀ ਸੱਚਾ ਹਰ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਹੜਾ ਸੱਚਾ ਵਾਹਿਗੁਰੂ ਉਹ ਵੀ ਸਾਡੇ ਅੰਦਰ ਹੀ ਬੈਠਾ ਹੈ ਗੁਰਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਹੀ ਕੋਈ ਉਸਨੂੰ ਪ੍ਰਾਪਤ ਕਰਦਾ ਹੈ।
ਮਨ ਤਨ ਵੇਖੈ ਹਉ ਮੈਂ ਮੈਲ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਮਨੁੱਖੀ ਮਨ ਦੇ ਵਿੱਚੋਂ ਹਉਮੈ ਦੀ ਮੈਲ ਚਲੀ ਜਾਵੇ ਤੇ ਫਿਰ ਇਹ ਜਿਹੜਾ ਜੀਵ ਹੈ ਆਪਣੇ ਮਨ ਅੰਦਰ ਵੀ ਤੇ ਤਨ ਅੰਦਰ ਵੀ ਵਾਹਿਗੁਰੂ ਪਰਮੇਸ਼ਰ ਨੂੰ ਵਸਦਾ ਵੇਖ ਲੈਂਦਾ ਹੈ।
ਬੈਸ ਸੁਥਾਨ ਸਦ ਹਰ ਗੁਣ ਗਾਵੇ ਸੱਚੇ ਸ਼ਬਦ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਕਿਸੇ ਨੇ ਉਸ ਰੱਬ ਨੂੰ ਦੇਖਣਾ ਹੈ ਤੇ ਇਸ ਗੁਫਾ ਦੇ ਅਖੁੱਟ ਭੰਡਾਰ ਨੂੰ ਲੱਭਣਾ ਹੈ ਬੈ ਸੁਥਾਨ ਸਦ ਹਰ ਗੁਣ ਗਾਵੇ ਤੇ ਫਿਰ ਉਸਨੂੰ ਸੁਥਾਨ ਦਾ ਅਰਥ ਹੈ ਸੋਹਣਾ ਅਸਥਾਨ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਇਸ ਸਾਧ ਸੰਗਤ ਨੂੰ ਗੁਰੂ ਮਹਾਰਾਜ ਨੇ ਬੈਕੁੰਠ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ ਤੇ ਭਾਈ ਗੁਰਦਾਸ ਜੀ ਨੇ ਸਾਧ ਸੰਗ ਸੱਚਖੰਡ ਹੈ ਬੈਠ ਚਰੋਖੈ ਖੋਲੈ ਬਾਰੀ ਸਾਧ ਸੰਗਤ ਨੂੰ ਸੱਚਖੰਡ ਦਾ ਨਾਮ ਦਿੱਤਾ ਬੈ ਸੁਥਾਨ ਜਿਹੜੇ ਗੁਰਮੁਖ ਵਿਅਕਤੀ ਨੇ ਸਤਿਗੁਰੂ ਕਹਿੰਦੇ ਨੇ ਬੈ ਸੁਥਾਨ ਉਹ ਸਾਧ ਸੰਗਤ ਰੂਪੀ ਅਸਥਾਨ ਦੇ ਵਿੱਚ ਬੈਠ ਕੇ ਸਦ ਹਰ ਗੁਣ ਗਾਵੇ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਜਾਂ ਇੱਕ ਵਚਨ ਦੇ ਵਿੱਚ ਵੀ ਇਹਦਾ ਅਰਥ ਵਿਦਵਾਨਾਂ ਨੇ ਕੀਤਾ ਵੀ ਉਹ ਸਤਸੰਗਤ ਰੂਪੀ ਸੋਹਣੇ ਅਸਥਾਨ ਮੁਕਾਮ 'ਤੇ ਬੈਠ ਕੇ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਸੱਚਾ ਸ਼ਬਦ ਸਮਾਵਣਿਆ ਅਤੇ ਫਿਰ ਸੱਚੇ ਸ਼ਬਦ ਦੁਆਰਾ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ।
ਦਰ ਠਾਕੇ ਤਾਵਤ ਰਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਅੰਦਰਲੇ ਖਜ਼ਾਨੇ ਨੂੰ ਲੱਭਣ ਵਾਸਤੇ ਸਾਨੂੰ ਉਹ ਸਾਰੇ ਤਰੀਕੇ ਸਮਝਾ ਰਹੇ ਹਨ। ਨੌ ਦਰ ਠਾਕੇ ਤਾਵਤ ਰਹਾਏ ਭਾਈ ਗੁਰਮੁਖਾਂ ਨੇ ਆਹ ਜਿਹੜੇ ਨੌ ਦਰਵਾਜ਼ੇ ਨੇ ਸਾਡੇ ਸਰੀਰ ਦੀਆਂ ਨੌ ਗੋਲਕਾਂ ਨੇ ਨੌ ਦਰਵਾਜ਼ੇ ਨੇ ਇਹਨਾਂ ਨੂੰ ਉਹਨਾਂ ਨੇ ਰੋਕ ਲਿਆ ਅਤੇ ਤਾਵਤ ਰਹਾਏ ਤੇ ਜਿਹੜਾ ਮਨ ਇਧਰ ਉਧਰ ਭਜਦਾ ਨੱਸਦਾ ਸੀ ਇਹਨੂੰ ਵੀ ਉਹਨਾਂ ਨੇ ਰੋਕ ਕੇ ਰੱਖ ਲਿਆ ਹੈ।
ਦਸਵੇਂ ਨਿਜ ਘਰ ਵਾਸਾ ਪਾਏ।
ਫਿਰ ਇਹਨਾਂ ਨੌ ਦਰਾਂ ਤੋਂ ਉੱਪਰ ਜੋ ਦਸਵਾਂ ਦੁਆਰ ਹੈ, ਦਸਵੇਂ ਨਿਜ ਘਰ ਵਾਸਾ ਪਾਏ, ਉਸ ਦਸਵੇਂ ਦੁਆਰ ਦੇ ਵਿੱਚ ਜਾ ਕੇ ਨਿਜ ਘਰ ਵਾਸਾ ਪਾਏ, ਉਹਨਾਂ ਨੇ ਆਪਣੇ ਅਸਲੀ ਘਰ ਜਿਹਨੂੰ ਆਤਮਕ ਅਡੋਲ ਅਵਸਥਾ ਜਾਂ ਤੁਰੀਆ ਪਦ ਕਿਹਾ ਹੈ ਤੇ ਉਹਦੇ ਵਿੱਚ ਵਾਸਾ ਪ੍ਰਾਪਤ ਕਰ ਲਿਆ ਹੈ।
ਹੈ ਅਨਹਦ ਸ਼ਬਦ ਵਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੁਫਾ ਮੈਂ ਅਖੁੱਟ ਭੰਡਾਰਾ, ਇਸ ਗੁਫਾ ਦੇ ਵਿੱਚ ਕਿੰਨਾ ਅਖੁੱਟ ਖਜ਼ਾਨਾ ਰੱਖਿਆ ਹੋਇਆ ਉਹਦੇ ਬਾਰੇ ਸਮਝਾ ਰਹੇ ਨੇ। ਉੱਥੇ ਅਨਹਦ ਸ਼ਬਦ ਵਜਹਿ ਦਿਨ ਰਾਤੀ, ਬਈ ਉੱਥੇ ਦਿਨ ਰਾਤ ਅਨਹਦ ਸ਼ਬਦ ਵੱਜਦੇ ਨੇ, ਭਾਵ ਜਦੋਂ ਕੋਈ ਆਪਣੀ ਸੁਰਤ ਨੂੰ ਦਸਵੇਂ ਦੁਆਰ ਦੇ ਵਿੱਚ ਟਿਕਾ ਲੈਂਦਾ ਹੈ ਤਾਂ ਉਸ ਵੇਲੇ ਉਹਦੇ ਅੰਦਰ ਉਸ ਦਸਵੇਂ ਦੁਆਰ ਦੇ ਸ਼ਬਦ ਵੱਜਦੇ ਹਨ, ਗੁਰਮਤੀ ਸ਼ਬਦ ਸੁਣਾਵਣੇ ਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਗੁਰਮਤਿ ਦੁਆਰਾ ਉਹਨਾਂ ਸ਼ਬਦਾਂ ਨੂੰ ਆਪ ਵੀ ਸੁਣਦਾ ਹੈ ਤੇ ਸੁਣਾਵਣੇ ਆ ਉਹ ਦੂਜਿਆਂ ਨੂੰ ਵੀ ਸੁਣਾਉਂਦਾ ਹੈ।
ਬਿਨ ਸ਼ਬਦ ਅੰਤਰ ਅਨੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨ ਸ਼ਬਦ ਅੰਤਰ ਅਨੇਰਾ, ਬਈ ਬਿਨਾਂ ਗੁਰੂ ਸ਼ਬਦ ਤੋਂ ਜਿਹੜੇ ਅਗਿਆਨੀ ਲੋਕ ਨੇ ਉਹਨਾਂ ਦੇ ਅੰਦਰ ਹਨੇਰਾ ਹੀ ਛਾਇਆ ਰਹਿੰਦਾ ਹੈ, ਕਿਉਂਕਿ ਗੁਰੂ ਦਾ ਸ਼ਬਦ ਹੀ ਪ੍ਰਕਾਸ਼ ਹੈ। ਬਿਨਾਂ ਗੁਰੂ ਦੇ ਸ਼ਬਦ ਤੋਂ ਉਹਨਾਂ ਮਨਮੁੱਖਾਂ ਦੇ ਅੰਦਰ ਮੋਹ ਮਾਇਆ ਦਾ ਅਗਿਆਨ ਦਾ ਹਨੇਰਾ ਹੀ ਛਾਇਆ ਰਹਿੰਦਾ ਹੈ।
ਨਾ ਵਸਤ ਲਹਿ ਨਾ ਚੁਕੈ ਫੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਨਾ ਤੇ ਉਹ ਅੰਦਰੋਂ ਨਾਮ ਰੂਪੀ ਵਸਤੂ ਨੂੰ ਹੀ ਪ੍ਰਾਪਤ ਕਰ ਸਕਦਾ ਹੈ ਤੇ ਨਾ ਚੁਕੈ ਫੇਰਾ ਤੇ ਨਾ ਹੀ ਭਾਈ ਉਹਨਾਂ ਦਾ ਜਿਹੜਾ 84 ਦਾ ਚੱਕਰ ਹੈ ਇਹੀ ਉਹਨਾਂ ਦਾ ਖਤਮ ਹੋ ਸਕਦਾ ਹੈ।
ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀ ਗੁਰਪੂਰੇ ਭਾਗ ਮਿਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਦੇ ਹੱਥ ਵਿੱਚ ਕੁੰਜੀ ਹੈ, ਹੋਰਤ ਦਰ ਖੁੱਲੇ ਨਾਹੀ, ਉਹ ਕਿਸੇ ਹੋਰ ਦਰਵਾਜ਼ੇ ਤੋਂ ਖੁੱਲ੍ਹ ਨਹੀਂ ਸਕਦਾ। ਸਤਿਗੁਰੂ ਦੇ ਹੱਥ ਕੁੰਜੀ ਹੈ, ਉਹ ਹੈ ਬ੍ਰਹਮ ਵਿੱਦਿਆ ਦੀ ਕੁੰਜੀ ਅਥਵਾ ਸੁਰਤ ਸ਼ਬਦ ਦਾ ਅਭਿਆਸ ਕਰਨਾ। ਇਹ ਕੁੰਜੀ ਭਾਈ ਸਤਿਗੁਰੂ ਦੇ ਹੱਥ ਵਿੱਚ ਹੈ, ਹੋਰਤ ਦਰ ਖੁੱਲ੍ਹੇ ਨਾਹੀਂ, ਇਹ ਹੋਰ ਕਿਸੇ ਵੀ ਤਰੀਕੇ ਦੇ ਨਾਲ ਇਹ ਦਰਵਾਜ਼ਾ ਨਹੀਂ ਖੁੱਲ੍ਹ ਸਕਦਾ। ਗੁਰਪੂਰੇ ਭਾਗ ਮਿਲਾਵਣਿਆ, ਹਜ਼ੂਰ ਕਹਿੰਦੇ ਭਾਈ ਗੁਰੂ ਪੂਰੇ ਭਾਗਾਂ ਦੇ ਨਾਲ ਮਿਲਦਾ ਹੈ ਅਤੇ ਜਿਸ ਨੂੰ ਪੂਰੇ ਭਾਗਾਂ ਦੇ ਨਾਲ ਸਤਿਗੁਰੂ ਮਿਲ ਜਾਵੇ ਅਤੇ ਭਾਈ ਫਿਰ ਉਹਨੂੰ ਹੀ ਉਹ ਕੁੰਜੀ ਮਿਲਦੀ ਹੈ ਅਤੇ ਕੁੰਜੀ ਦੁਆਰਾ ਉਹ ਇਸ ਗੁਫਾ ਦੇ ਦਰਵਾਜ਼ੇ ਨੂੰ ਖੋਲ੍ਹ ਲੈਂਦਾ ਹੈ।
ਗੁਪਤ ਪ੍ਰਗਟ ਤੂੰ ਸਭਨੀ ਥਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਅੱਗੇ ਅੰਤਲੀਆਂ ਪੰਕਤੀਆਂ ਉਚਾਰਨ ਕੀਤੀਆਂ ਨੇ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਹੇ ਵਾਹਿਗੁਰੂ ਜੀ ਤੁਸੀਂ ਸਭ ਥਾਵਾਂ ਤੇ ਵਸ ਰਹੇ ਹੋ, ਕਿਧਰੇ ਗੁਪਤ ਰੂਪ ਹੋ ਕੇ ਵਰਤ ਰਹੇ ਹੋ ਤੇ ਕਿਧਰੇ ਪ੍ਰਗਟ ਰੂਪ ਹੋ ਕੇ ਵਸ ਰਹੇ ਹੋ, ਭਾਵ ਗੁਰਮੁਖਾਂ ਦੇ ਅੰਦਰ ਪ੍ਰਗਟ ਰੂਪ ਹੋ ਕੇ ਤੇ ਮਨਮੁਖਾਂ ਦੇ ਅੰਦਰ ਗੁਪਤ ਰੂਪ ਹੋ ਕੇ ਵਾਹਿਗੁਰੂ ਵਰਤ ਰਿਹਾ ਹੈ।
ਗੁਰ ਪ੍ਰਸਾਦੀ ਮਿਲ ਸੋ ਜੀ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰ ਪ੍ਰਸਾਦੀ ਮਿਲ ਸੋ ਜੀ ਪਾਈ, ਵੀ ਗੁਰੂ ਦੀ ਕਿਰਪਾ ਦੁਆਰਾ ਤੇ ਉਹਨਾਂ ਨੇ ਸਤਿਗੁਰੂ ਦੇ ਨਾਲ ਮਿਲ ਕੇ ਇਸ ਆਤਮਕ ਸੋਝੀ ਨੂੰ ਪ੍ਰਾਪਤ ਕੀਤਾ ਹੈ, ਬਈ ਉਹ ਵਾਹਿਗੁਰੂ ਪਰਮੇਸ਼ਰ ਸਭ ਦੇ ਅੰਦਰ ਵਸ ਰਿਹਾ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਨਾਲ ਮਿਲ ਕੇ ਉਹਨਾਂ ਨੇ ਇਸ ਗੱਲ ਦੀ ਸੋਝੀ ਪ੍ਰਾਪਤ ਕਰ ਲਈ ਹੈ।
ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖੋ, ਬਈ ਤੁਸੀਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਲਾਹੋ ਤੇ ਆਪਣੇ ਮਨ ਨੂੰ ਵੀ ਆਖੋ ਨਾਨਕ ਨਾਮ ਸਲਾਹੇ ਸਦਾ ਤੂੰ, ਬਈ ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਸਲਾਹ, ਨਾਮ ਦੀ ਹੀ ਵਡਿਆਈ ਕਰ, ਗੁਰਮੁਖ ਮਨ ਵਸਾਵਣਿਆ। ਹਜ਼ੂਰ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਦਾ ਨਾਮ ਹੈ ਗੁਰੂ ਦੀ ਕਿਰਪਾ ਦੁਆਰਾ ਉਹਨੂੰ ਮਨ ਦੇ ਵਿੱਚ ਵਸਾਇਆ ਜਾਂਦਾ ਤੇ ਜਿਹੜਾ ਵੀ ਗੁਰੂ ਦੀ ਕਿਰਪਾ ਦੁਆਰਾ ਉਸ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲਵੇ ਤੇ ਫਿਰ ਉਹਦੇ ਜੀਵਨ ਦੀ ਸਫਲਤਾ ਹੋ ਜਾਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਤੇ ਸਾਨੂੰ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਇਹ ਐਸਾ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿਸ ਦੁਆਰਾ ਸਾਨੂੰ ਇਸ ਗੱਲ ਦਾ ਪਤਾ ਲੱਗ ਸਕਦਾ ਹੈ ਵੀ ਇਸ ਗੁਫਾ ਦੇ ਵਿੱਚ ਕੈਸਾ ਅਖੁੱਟ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਨੇ ਰੱਖਿਆ ਹੋਇਆ ਹੈ। ਪਰ ਇਹ ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਜੋ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ, ਇਹਨੂੰ ਆਪਾਂ ਆਪਣੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਪਤ ਪ੍ਰਗਟ ਤੂੰ ਸਭ ਨੀ ਠਾਈ, ਗੁਰ ਪ੍ਰਸਾਦ ਮਿਲ ਸੋ ਜੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਵਸਾਵਣਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।